इस प्रकार नौ रंग ने अते पिता और भ्रात दुष्ट पाप कर्मा गोलोकन दुख दात।
वाहिगुरु जी का खालसा, वाहिगुरु जी की फतेह। हर गुण पढ़िए, हर गुण गुनिए, हर हर नाम कथा रत सुनिए। मिल सतसंगत हर गुण गाव हो, जग पौ जल दुतर तरिया जी। वडे भाग हन आप समूह माई भाई दे, दीन दुनिया दे मालक सर्ब सांझी वालता दे सांझे रहबर, कलयुगी जीवन दे उधार करता धन धन श्री गुरु ग्रंथ साहिब जी महाराज, पातशाह जी दे पवित्र पावन चरण कमलां विच नौवें पातशाह धन गुरु तेग बहादुर साहिब जी महाराज जी दे पवित्र दरबार अंदर लता प्रति हाजरियां भर के एकत्र होके गुर इतिहास श्री गुर प्रताप सूरज ग्रंथ दी चल रही लड़ीवार कथा जो पंथ दे महान विद्वान महाकवि कविराज भाई साहिब भाई संतोख सिंह जी चूड़ामणि जी ने बड़ी श्रद्धा भावना आस्था ते सत्कार नाल लिखी है। ऐसा पवित्र इतिहास आप जी बड़ी श्रद्धा नाल सत्कार नाल सरवण कर रहे हो। औरंगजेब बादशाह दे कहरां दी गल चल रही है, जो अत्याचार जुलम ने तखत ते बैठ के कीते ने, उहदा कुछ कनवाद कुछ क जिक्र जिन्ना क भाई संतोख सिंह जी ने कीता है वह आपां विचार रहे हैं। शरबत नाम दा फकीर है, उन्नू पकड़िया होया, कैद कीता होया औरंगजेब ने। बड़े तसीये बड़े तशद्दद शरबत नूं दित्ते जांदे ने। उन्हां दिनां विच रूम वलायत देश तों एक वजीर एक दूत चल के आया, औरंगजेब बादशाह दे कोल 1400 उलमाओ सन। उन्हां कोलों आके उन्हें शुकर ते सबर दे अर्थ पुछे। 1400 दे 1400 विद्वान फेल हो गए। शुकर ते सबर दे असली मायने जेड़े सानू समझा नहीं सके, एदी तसली नहीं हुई। हालांकि उन्हां ने भी बड़ियां दलीलां दे दे के उदाहरणां दे दे के अर्थ की, पर एदी खातर जमा नहीं हुई। रूम वलायत देश दे राजे ने कह के भेजिया सी, जे तेरी किसे कोलों तसली ना होवे ते उसे नगर विच इक शरबत नाम दा फकीर है उहदे कोल चला जाए। जदों इन्हें शरबत बारे पुछया, तेनू पता लगा, लोकां ने दस्या भी उह तां कैद खाने विच है। इन्हे औरंगजेब नूं बड़ियां तरकारां पाईयां कि एडा वड्डा महापुरख इन्हें कैद कीता होया, हुण जिस राज विच सच ते सोच नाल जुड़े हुए लोकां नूं कैद च सुट्टिया जाएगा, वो राज की तरक्की करेगा? उस राज दे विच किन्ना क लोग तरक्की करके अगे वध सकदे ने? उस दूत ने सोचिया, कैदखाने च जाके शरमद फकीर नूं मिलिया। शरमद ने कहा, अखां बंद कर, सिर ते हथ रखिया ते बड़ियां शक्तियां इहनूं विखाईआं। ਉਹ ਸਾਰੀਆਂ ਸ਼ਕਤੀਆਂ ਸ਼ਰਮਤ ਦੇ ਅਧੀਨ ਨੇ ਤੇ ਸ਼ਰਮਤ ਦੀ ਆਗਿਆ ਮੰਗ ਰਹੀਆਂ ਨੇ ਕਿ ਇੱਕ ਇਸ਼ਾਰਾ ਚਾਹੀਦਾ ਸ਼ਰਮਤ ਦਾ, ਉਹ ਦਿੱਲੀ ਨੂੰ ਉਲਟਾ ਕੇ ਯਮੁਨਾ ਚ ਸੁੱਟ ਸਕਦੇ। ਸ਼ਰਮਤ ਕਹਿੰਦਾ, ਹੁਣ ਅੱਖਾਂ ਖੋਲ। ਕਹਿੰਦਾ, ਪਰਮਾਤਮਾ ਨੇ ਮੈਨੂੰ ਜੇ ਦੀਨ ਜੇ ਨੂੰ ਨਿਮਾਣੇ ਜੇ ਜੀਵ ਨੂੰ ਇੰਨੀ ਸ਼ਕਤੀ ਪ੍ਰਦਾਨ ਕੀਤੀ ਹੈ, ਇਹਦੇ ਵਾਸਤੇ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ। ਇਸੇ ਨੂੰ ਸ਼ੁਕਰ ਕਹਿੰਦੇ ਨੇ। ਪਰ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਮੈਂ ਉਹਨੂੰ ਪ੍ਰਗਟ ਨਹੀਂ ਕੀਤਾ। ਇਹਨਾਂ ਕੋਲੋਂ ਤਸੀਹੇ ਚੱਲ ਰਿਹਾ, ਆਪਣੇ ਸਰੀਰ ਤੇ ਤਸ਼ੱਦਦ ਚੱਲ ਰਿਹਾ। ਇਹਨੂੰ ਸਬਰ ਕਹਿੰਦੇ ਹਨ ਕਿ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਕੋਈ ਸ਼ਕਤੀ, ਕੋਈ ਕਰਾਮਾਤ, ਕੋਈ ਅਜ਼ਮਤ ਪ੍ਰਗਟ ਨਹੀਂ ਕੀਤੀ। ਸ਼ੁਕਰ ਤੇ ਸਬਰ ਦੇ ਮਾਇਨੇ ਸੁਣ ਕੇ ਇਸ ਦੂਤ ਦੀ ਤਸੱਲੀ ਹੋ ਗਈ। ਨਮਸਕਾਰ ਕਰਕੇ ਔਰੰਗਜ਼ੇਬ ਦੀ ਨਿੰਦਾ ਕਰਦਾ, ਸ਼ਰਮਦ ਫਕੀਰ ਦੀ ਉਸਤਤ ਕਰਦਾ ਇਹ ਦੂਤ ਰੂਮ ਵਲਾਇਤ ਦੇਸ਼ ਨੂੰ ਵਾਪਸ ਚਲਾ ਗਿਆ। ਇਧਰ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਸ਼ਰਮਦ ਦਾ ਕਤਲ ਕਰ ਦਿਓ, ਇਹਦਾ ਸਿਰ ਇਹਦੇ ਧੜ ਨਾਲੋਂ ਵੱਖਰਾ ਕਰ ਦਿਓ। ਪਹਿਲਾਂ ਸ਼ਰਮਦ ਦਾ ਜਲੂਸ ਕੱਢਿਆ ਗਿਆ, ਫਿਰ ਦਿੱਲੀ ਦੀ ਇੱਕ ਮਸਜਿਦ ਦੇ ਕੋਲ ਲਿਆ ਕੇ ਸ਼ਰਮਦ ਨੂੰ ਬਿਠਾਇਆ ਔਰ ਇਹਦਾ ਸਿਰ ਇਹਦੇ ਧੜ ਤੋਂ ਵੱਖਰਾ ਕੀਤਾ। ਪਰ ਸ਼ਰਮਦ ਦੀ ਚੌਂਕੜੀ ਲੱਗੀ ਰਹੀ, ਸਿਰ ਵੱਖਰਾ ਹੋ ਗਿਆ ਪਰ ਬੈਠਾ ਰਿਹਾ। ਆਪਣੀ ਧੋਣ ਦੀ ਥਾਂ ਤੋਂ ਜਿੱਥੇ ਖੂਨ ਲਹੂ ਨਿਗਲ ਰਿਹਾ, ਆਪਣੇ ਖੂਨ ਦੇ ਨਾਲ ਉਂਗਲ ਭਰ ਕੇ ਇਹਨੇ ਕੁਝ ਬੈਂਤਾਂ ਮਸਜਿਦ ਦੀ ਕੰਧ ਦੇ ਉੱਤੇ ਲਿਖੀਆਂ ਨੇ ਕਿ ਮੇਰਾ ਇਹ ਸਿਰ ਖੁਦਾ ਦੇ ਰਸਤੇ ਦੇ ਵਿੱਚ ਪ੍ਰਵਾਨ ਹੋ ਗਿਆ, ਖੁਦਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਿਆ, ਸਿਰ ਪਿਆਰੇ ਦੇ ਰਾਹ ਵਿੱਚ ਭੇਟ ਹੋ ਗਿਆ, ਬਹੁਤ ਚੰਗਾ ਹੋਇਆ। ਏਦਾਂ ਦੀ ਇੱਕ ਬੈਂਤ ਸ਼ਰਮਦ ਫਕੀਰ ਨੇ ਮਸਜਿਦ ਦੀ ਕੰਧ ਤੇ ਵੀ ਲਿਖੀ ਹੈ। ਔਰ ਕੁਝ ਸਮੇਂ ਬਾਅਦ ਸ਼ਰਮਦ ਨੇ ਆਪਣਾ ਸਰੀਰ ਤਿਆਗ ਦਿੱਤਾ। ਹਾਹਾਕਾਰ ਬਚ ਗਈ ਸਾਰੀ ਦੁਨੀਆਂ ਚ, ਦਿੱਲੀ ਨਗਰ ਵਿਚ। ਔਰੰਗਜ਼ੇਬ ਨੇ ਬੜਾ ਵੱਡਾ ਪਾਪ ਕੀਤਾ ਹੈ ਕਿ ਸ਼ਰਮਦ ਵਰਗੇ ਫਕੀਰ ਦਾ ਵੀ ਇਹਨੇ ਕਤਲ ਕਰ ਦਿੱਤਾ ਹੈ। ਇਕ ਸ਼ਰਮਦ ਨਹੀਂ, ਜਿਹਨੇ ਜਿਹਨੇ ਵੀ ਔਰੰਗਜ਼ੇਬ ਦੇ ਦੀਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕੀਤਾ, ਉਹ ਭਾਵੇਂ ਹਿੰਦੂ ਸੀ, ਉਹ ਭਾਵੇਂ ਮੁਸਲਮਾਨ ਸੀ, ਇਹਨੇ ਉਨ੍ਹਾਂ ਨੂੰ ਕੋਹ ਕੋਹ ਕੇ ਕਤਲ ਕਰ ਦਿੱਤਾ। ਪਤਾ ਨਹੀਂ ਕਿੰਨੇ ਕੁ ਮਹਾਂਪੁਰਖ, ਕਿੰਨੇ ਕੁ ਪੀਰ ਫਕੀਰ ਇਹਨੇ ਮਾਰੇ ਨੇ। ਇਹਦੇ ਪਾਪਾਂ ਦਾ ਘੜਾ ਸਹਿਜੇ ਸਹਿਜੇ ਕਰਕੇ ਭਰ ਰਿਹਾ। ਰਾਜ ਤਖ਼ਤ ਤੇ ਬੈਠਾ ਔਰੰਗਾ, ਜਿਹਨੇ ਆਪਣੇ ਬਾਪ ਤੱਕ ਦਾ ਵੀ ਉਹਦੇ ਤੇ ਵੀ ਦਇਆ ਨਹੀਂ ਕੀਤੀ, ਉਹਨੂੰ ਵੀ 7 ਸਾਲ ਕੈਦ ਚ ਰੱਖਿਆ। ਪਾਣੀ ਤੋਂ ਔਰ ਪ੍ਰਸ਼ਾਦੇ ਤੋਂ ਬਿਨਾਂ ਉਹਨੂੰ ਤਰਸਾਉਂਦਾ ਰਿਹਾ। ਉਹਨੇ ਚਿੱਠੀ ਲਿਖ ਕੇ ਭੇਜੀ, ਬੇਟਾ ਔਰੰਗਜ਼ੇਬ, ਘੱਟੋ ਘੱਟ ਮੈਨੂੰ ਪਾਣੀ ਦਾ ਤਾਂ ਬੰਦੋਬਸਤ ਕਰ ਦੇ। ਇਹਨੇ ਆਖਿਆ, ਪਿਤਾ ਜੀ, ਇਹ ਸ਼ਾਹੀ ਚੱਟ ਕੇ ਆਪਣੀ ਪਿਆਸ ਬੁਝਾ ਲੈਂਦਾ, ਜਿਹੜੀ ਸ਼ਾਹੀ ਕਾਗਜ਼ ਤੇ ਲਿਖ ਕੇ ਖਰਾਬ ਕੀਤੀ ਹੈ, ਮੇਰੇ ਕੋਲੋਂ ਪਾਣੀ ਦੀ ਆਸ ਨਾ ਕਰ, ਮੈਂ ਤੈਨੂੰ ਪਾਣੀ ਨਹੀਂ ਦੇਣਾ। ਏਡਾ ਨਿਰਦਈ ਸੀ ਔਰੰਗਜ਼ੇਬ, ਲੋਕ ਡਰਦੇ ਸਨ, ਸਹਿਮਦੇ ਸਨ ਔਰੰਗਜ਼ੇਬ ਦੇ ਪ੍ਰਕੋਪ ਤੋਂ, ਕਿ ਜਿਹੜਾ ਆਪਣੇ ਬਾਪ ਦਾ ਸੱਕਾ ਨਹੀਂ ਬਣਿਆ, ਜਿਹਨੇ ਜਨਮ ਦਿੱਤਾ ਉਹਦੇ ਨਾਲ ਜਿਹਨੇ ਇਹੋ ਜਿਹਾ ਨਿਰਦਈ ਪੁਣਾ ਕੀਤਾ ਹੈ, ਉਹ ਸਾਡੇ ਨਾਲ ਕੀ ਖੈਰ ਗੁਜ਼ਾਰੇਗਾ ਜਿਹਨੇ ਆਪਣੇ ਸੱਕੇ ਭਰਾਵਾਂ ਦਾ ਕਤਲ ਕੀਤਾ। ਏਡਾ ਨਿਰਦਈ ਸੀ, ਇੱਕ ਦਿਨ ਕਹਿੰਦਾ ਆਪਣੇ ਪਿਓ ਨੂੰ, ਕਹਿੰਦਾ ਪਿਤਾ ਜੀ, ਮੈਂ ਤੁਹਾਡੇ ਕੋਲ ਇੱਕ ਤੋਹਫਾ ਭੇਜਣ ਲੱਗਾ, ਕਬੂਲ ਕਰਿਆ ਜੀ। ਤੇ ਤੋਹਫਾ ਕੀ ਭੇਜਿਆ? ਆਪਣੇ ਭਰਾ ਦਾ ਸਿਰ ਵੱਢ ਕੇ ਥਾਲੀ ਚ ਰੱਖ ਕੇ ਉੱਤੇ ਚਾਦਰ ਪਾ ਕੇ ਉਹ ਤੋਹਫਾ ਭੇਜਿਆ ਔਰੰਗਜ਼ੇਬ ਨੇ ਸ਼ਾਹਜਹਾਨ ਨੂੰ ਕਿ ਪਿਤਾ ਜੀ, ਇਹ ਤੋਹਫਾ ਕਬੂਲ ਕਰੋ, ਮੈਂ ਤੁਹਾਡੇ ਪੁੱਤਰ ਦਾ ਸਿਰ ਵੱਢ ਕੇ ਤੁਹਾਡੇ ਕੋਲ ਭੇਜ ਰਿਹਾ। ਐਡਾ ਨਿਰਦਈ ਸੀ ਉਹ, ਲੋਕ ਇਹਦੇ ਤੋਂ ਕੀ ਦਇਆ ਤੇ ਕੀ ਰਹਿਮ ਦੀ ਆਸ ਕਰ ਸਕਦੇ ਸਨ? ਇਹਦੇ ਨਿਰਦਈ ਪੁਣੇ ਦੀਆਂ ਹੋਰ ਕੁਝ ਵਿਥਿਆਵਾਂ, ਇਹਨੇ ਜੋ ਜ਼ੁਲਮ ਕੀਤੇ ਉਸ ਸਮੇਂ, ਇਹਨੇ ਜੋ ਅਤਿਆਚਾਰ ਕੀਤੇ ਨੇ ਉਸ ਸਮੇਂ, ਉਹਦਾ ਕੁਝ ਅਨੁਵਾਦ ਕੁਝ ਕੁ ਪ੍ਰਸੰਗਾਂ ਵਿਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਸਾਰੇ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਈਏ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਸਭੂ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਇਸ ਪ੍ਰਕਾਰ ਔਰੰਗ ਨੇ ਅਤੇ ਪਿਤਾ ਅਰ ਪ੍ਰਾਤ
ਸਰਕਾਰ ਨਾਲ ਰੰਗੇ ਨੇ ਪਿੱਛੇ ਦੱਸ ਆਏ ਨੇ ਬੜਾ ਖੋਲ੍ਹ ਕੇ ਵਿਸਥਾਰ ਦੇ ਨਾਲ ਦੱਸ ਕੇ ਆਏ ਨੇ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਔਰੰਗੇ ਨੇ ਆਪਣੇ ਭਰਾਵਾਂ ਨੂੰ ਔਰ ਆਪਣੇ ਪਿਓ ਨੂੰ ਮਾਰਿਆ ਪਿਓ ਨੂੰ ਵੀ ਕਤਲ ਕੀਤਾ 7 ਸਾਲ ਰੱਖ ਕੇ ਔਰ ਆਪਣੇ ਭਰਾਵਾਂ ਦਾ ਵੀ ਕਤਲ ਕੀਤਾ ਕਹਿੰਦੇ ਆਪਣੇ ਭਰਾਵਾਂ ਦਾ ਕਾਤਲ 3 ਭਰਾ ਕਤਲ ਕੀਤੇ ਸੁਜੈ ਮੁਹੰਮਦ ਤੇ ਫੇਰ ਮੁਰਾਦ ਬਖਸ਼ ਤੇ ਉਹਦੇ ਨਾਲ ਦਾਰਾ ਸ਼ਕੋ 3 ਭਰਾਵਾਂ ਦਾ ਕਤਲ ਕੀਤਾ ਤੇ ਪਿਤਾ ਦਾ ਕਤਲ ਇਸ ਪ੍ਰਕਾਰ ਨਾਲ ਕੀਤਾ ਹੈ
ਦੁਸ਼ਟ ਪਾਪ ਕਰਮਾਮਾ ਬੋਲੋ ਤਨ ਦੁਖ ਦਾਤ
ਬੜਾ ਵੱਡਾ ਦੁਸ਼ਟ ਹੈ ਨੁਰੰਗਾ ਇੰਨਾ ਵੱਡਾ ਦੁਸ਼ਟ ਹੈ ਕਿ ਦੇ ਦੀ ਦੁਸ਼ਟ ਤਾਈ ਦੀ ਹੱਦ ਹੋ ਗਈ ਹੱਦ ਇਸ ਤੋਂ ਪਰੇ ਸ਼ਾਇਦ ਹੀ ਕੋਈ ਦੁਸ਼ਟ ਹੁੰਦਾ ਹੋਵੇ ਇਹੋ ਜਿਹੀ ਦੁਸ਼ਟ ਬਿਰਤੀ ਦਾ ਧਾਰਨੀ ਤੇ ਪਾਪ ਆਤਮਾ ਜਿਹਦੀ ਹਰ ਵੇਲੇ ਪਾਪ ਦੇ ਵਿਚ ਪ੍ਰੀਤ ਰਹਿੰਦੀ ਹੈ ਇਹਨੇ ਬੜੇ ਲੋਕਾਂ ਨੂੰ ਦੁੱਖ ਦਿੱਤਾ ਇੱਕ ਨੂੰ ਨਹੀਂ ਦੋ ਨੂੰ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਨੇ ਜਿਨ੍ਹਾਂ ਨੂੰ ਨੁਰੰਗੇ ਨੇ ਦੁੱਖ ਦਿੱਤਾ ਹੈ
ਜੋ ਪਈ ਸ਼ਰਾ ਬੀਚ ਸਭ ਜਗਤ ਚਿਲਾਵੋ ਜੋ ਨੈ ਮਨ ਕਿਸੇ ਮਰਾਵੋ
ਔਰੰਗਜ਼ੇਬ ਨੇ ਨਾਰਾ ਬੁਲੰਦ ਕੀਤਾ ਕਹਿੰਦਾ ਮੈਂ ਸਾਰੇ ਜਗਤ ਨੂੰ ਇੱਕੋ ਸ਼ਰ੍ਹਾਂ ਵਿਚ ਚਲਾਵਾਂਗਾ ਜਿਹੜੀ ਇਸਲਾਮ ਦੀ ਸ਼ਰ੍ਹਾਂ ਇੱਕੋ ਸ਼ਰ੍ਹਾਂ ਵਿਚ ਸਾਰਿਆਂ ਨੂੰ ਚਲਾਵਾਂਗਾ ਤੇ ਜਿਹੜਾ ਮੇਰੇ ਕਹੇ ਅਨੁਸਾਰ ਸ਼ਰ੍ਹਾਂ ਵਿਚ ਨਹੀਂ ਚੱਲੇਗਾ ਉਹ ਕੋਈ ਵੀ ਹੋਵੇ ਮੈਂ ਉਹਨੂੰ ਮਰਵਾ ਦਿਆਂਗਾ ਉਹਦਾ ਕਤਲ ਕਰਵਾ ਦਿਆਂਗਾ ਇਹੋ ਜਿਹਾ ਪ੍ਰਣ ਕੀਤਾ ਸੀ ਔਰੰਗਜ਼ੇਬ ਨੇ ਤਖ਼ਤ ਤੇ ਬਹਿ ਕੇ ਕਿ ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇੱਕੋ ਸ਼ਰ੍ਹਾਂ ਵਿਚ ਚਲਾਵਾਂਗਾ ਤੇ ਸ਼ਾਇਦ ਔਰੰਗਜ਼ੇਬ ਆਪਣੇ ਇਸ ਮਨਸੂਬੇ ਚ ਕਾਇਮ ਵੀ ਹੋ ਜਾਂਦਾ ਜੇ ਗੁਰੂ ਘਰੋਂ ਔਰੰਗਜ਼ੇਬ ਦੇ ਬਰ ਖਿਲਾਫ ਆਵਾਜ਼ ਬੁਲੰਦ ਨਾ ਹੁੰਦੀ ਸ਼ਾਇਦ ਔਰੰਗਜ਼ੇਬ ਸ਼ਾਇਦ ਤਾਂ ਕੀ 100% ਪੱਕਾ ਸੀ ਹਿੰਦੁਸਤਾਨ ਵਿਚ ਔਰੰਗਜ਼ੇਬ ਨੇ ਆਪਣੇ ਮਨਸੂਬੇ ਵਿਚ ਕਾਇਮ ਹੋ ਜਾਣਾ ਸੀ ਜੇ ਕਿਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਬਰ ਖਿਲਾਫ ਤੇਗ ਨਾ ਚੁੱਕਦੇ ਤੋ ਹੋ ਜਾਣਾ ਸੀ ਐਸਾ ਕੁਝ ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜਾ ਸੁੰਦਰ ਛੰਦ ਲਿਖਿਆ ਉਹ ਕਹਿੰਦਾ ਜੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨਾ ਹੁੰਦੇ ਤੇ ਔਰੰਗਜ਼ੇਬ ਨੇ ਕਾਮਯਾਬ ਹੋ ਜਾਣਾ ਸੀ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤੇ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀ ਸ਼ਰ੍ਹਾਂ ਦੇ ਅਨੁਸਾਰ ਧਾਰਨ ਕਰਾ ਲੈਣਾ ਸੀ ਉਨ੍ਹਾਂ ਨੂੰ ਦੀਨੇ ਇਸਲਾਮ ਕਬੂਲ ਕਰਵਾ ਦੇਣਾ ਸੀ ਇੱਕ ਵਿਦਵਾਨ ਨੇ ਵੀ ਲਿਖਿਆ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਜਬ ਕੀ ਅਬਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ ਇਹੀ ਕੁਝ ਹੋਣਾ ਸੀ ਹਿੰਦੁਸਤਾਨ ਦੇ ਵਾਸੀਆਂ ਦਾ ਹਾਲ ਅਗਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਮਹਾਰਾਜ ਜੀ ਹਥਿਆਰ ਨਾ ਚੁੱਕਦੇ ਸ਼ਸਤਰ ਨਾ ਚੁੱਕਦੇ ਇਸ ਜ਼ੁਲਮ ਦੇ ਖਿਲਾਫ਼ ਤੇਗ ਨਾ ਚੁੱਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਹਿੰਦ ਵਾਸੀਆਂ ਦੇ ਉੱਤੇ ਬੜਾ ਵੱਡਾ ਮਹਾਨ ਪਰਉਪਕਾਰ ਕੀਤਾ ਆਜ਼ਾਦੀ ਦਿਵਸ ਮਨਾਉਂਦੇ ਨੇ ਲੋਕ ਪਰ ਅਸਲ ਵਿਚ ਇਨ੍ਹਾਂ ਲੋਕਾਂ ਨੂੰ ਅਗਰ ਕਿਸੇ ਨੇ ਆਜ਼ਾਦੀ ਦਿੱਤੀ ਹੈ ਤੇ ਉਹ ਆਜ਼ਾਦੀ ਦੇਣ ਵਾਲੇ ਸਭ ਤੋਂ ਪਹਿਲੇ ਸਵਤੰਤਰਤਾ ਸੈਨਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ 700 ਸਾਲ ਤੋਂ ਗੁਲਾਮ ਹੋ 700 ਸਾਲ ਤੋਂ ਤੁਹਾਡੇ ਗਲਾਂ ਵਿਚ ਗੁਲਾਮੀ ਦੀਆਂ ਜੰਜੀਰਾਂ ਨੇ ਤੇ ਇਨ੍ਹਾਂ ਜੰਜੀਰਾਂ ਨੂੰ ਕੱਟਣ ਵਾਸਤੇ ਮੈਂ ਆਇਆ ਤੁਸੀਂ ਸੁਤੰਤਰ ਹੋ ਸਵਤੰਤਰਤਾ ਤੁਹਾਡਾ ਹੱਕ ਹੈ। ਇਹ ਆਵਾਜ਼ ਬੁਲੰਦ ਕੀਤੀ ਮਹਾਰਾਜ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਅਗਰ ਇਸ ਸਵਤੰਤਰਤਾ ਦਿਵਸ ਤੇ ਕਿਸੇ ਨੇ ਸ਼ੁਕਰ ਗੁਜ਼ਾਰ ਹੋਣਾ ਹੈ ਤਾਂ ਉਹ ਮਹਾਰਾਜ ਗੁਰੂ ਕਲਗੀਧਰ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕਰਨ ਦਾ ਜਜ਼ਬਾ ਇਸ ਹਿੰਦ ਵਾਸੀਆਂ ਦੇ ਲੋਕ ਦੇ ਹਿਰਦਿਆਂ ਵਿਚ ਭਰਿਆ ਤੇ ਉਨ੍ਹਾਂ ਲੱਖਾਂ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਕਰਵਾਈ, ਆਜ਼ਾਦੀ ਵਾਲੇ ਪਾਸੇ ਨੂੰ ਹਿੰਦੁਸਤਾਨ ਨੂੰ ਲੈ ਕੇ ਗਏ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦੀ ਉਪਮਾ ਬੇਅੰਤ ਹੈ। ਇੱਥੇ ਔਰੰਗਜ਼ੇਬ ਨੇ ਇਹ ਪ੍ਰਣ ਕੀਤਾ ਹੈ ਕਿ ਸ਼ਰਾ ਬੀਚ ਸਭ ਜਗਤ ਚਲਾਵਾਂ, ਆਹ ਜਿਹੜਾ ਸਾਰਾ ਜਗਤ ਹੈ ਇਹਨੂੰ ਮੈਂ ਸ਼ਰਾ ਵਿਚ ਚਲਾਵਾਂਗਾ, ਔਰ ਜਿਹੜਾ ਸ਼ਰਾ ਵਿਚ ਨਹੀਂ ਚੱਲੇਗਾ, ਨਹੀਂ ਮੰਨੇਗਾ ਮੇਰੀ ਗੱਲ ਨੂੰ, ਕਿਸੇ ਮਰਾਵੋਂ ਮੈਂ ਉਹਨੂੰ ਮਰਵਾ ਦਿਆਂਗਾ, ਮੈਂ ਉਸਦਾ ਕਤਲ ਕਰਵਾ ਦਿਆਂਗਾ।
ਅਸ ਸੰਕਲਪ ਕੀਨ ਦ੍ਰਿੜ ਮਨ ਮੈਂ,
ਇਹੋ ਜਿਹਾ ਸੰਕਲਪ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਮਨ ਵਿਚ ਕੀਤਾ ਹੈ।
ਅਤਬਾਦੀ ਤੁਰਕਣ ਕੇ ਗਨ ਮੈਂ,
ਤੁਰਕਾਂ ਦੇ ਇਸ ਗਣ ਵਿਚ, ਤੁਰਕਾਂ ਦੇ ਇਸ ਸਮੂਹ ਵਿਚ ਔਰੰਗਾ ਬੜਾ ਵੱਡਾ ਪਾਪੀ ਹੈ, ਬੜਾ ਵੱਡਾ ਬਾਦੀ ਹੈ, ਬੜਾ ਵੱਡਾ ਝਗੜਾਲੂ ਹੈ, ਕਠੋਰ ਬਿਰਤੀ ਵਾਲਾ ਮਹਾਪਤਪ ਹੈ।
ਹੱਠ ਕਰਤਾ ਜਿਦ ਸੋ ਜੋ ਮਹਾਨੇ,
ਬੜਾ ਵੱਡਾ ਹੱਠੀ ਸੀ, ਹੱਠ ਕਰਤਾ ਜਿਹੜੇ ਕੰਮ ਦੀ ਜਿੱਦ ਕਰ ਲੈਂਦਾ ਸੀ ਫਿਰ ਹਟਦਾ ਨਹੀਂ ਸੀ ਪਿੱਛੇ, ਉਸ ਕੰਮ ਨੂੰ ਕਰਕੇ ਪਿੱਛੇ ਹਟਦਾ ਸੀ, ਇਹੋ ਜਿਹਾ ਜਿੱਦੀ ਬਾਦਸ਼ਾਹ ਸੀ ਔਰੰਗਜ਼ੇਬ।
ਜਿਨੋ ਮਾਇਨੇ ਅਰਬੀ ਜਾਣੇ,
ਜਿਹੜੇ ਅਰਬੀ ਦੇ ਮਾਇਨੇ ਸਮਝਦੇ ਸਨ, ਜਿਹੜੇ ਅਰਬੀ ਭਾਸ਼ਾ ਦੇ ਵਿਦਵਾਨ ਸਨ,
ਵਿੱਚ ਫਾਰਸੀ ਨਿਪੁੰਨ ਸੁਜਾਨੇ,
ਜਿਹੜੇ ਫਾਰਸੀ ਵਿਚ ਨਿਪੁੰਨ ਸੀ, ਜਿਹੜੇ ਅਰਬੀ ਜਾਂ ਫਾਰਸੀ ਭਾਸ਼ਾ ਵਿਚ ਨਿਪੁੰਨ ਸਨ, ਇਹੋ ਜੇ ਮੁਲਾਣੇ ਔਰੰਗਜ਼ੇਬ ਨੇ ਆਪਣੇ ਕੋਲ ਰੱਖੇ ਨੇ, ਜਿਹੜੇ ਅਰਬੀ ਭਾਸ਼ਾ ਦੇ, ਫਾਰਸੀ ਭਾਸ਼ਾ ਦੇ ਵਿਦਵਾਨ ਸੀ, ਅਰਬੀ ਫਾਰਸੀ ਬੋਲਣ ਵਾਲੇ ਸੀ, ਇਹੋ ਜੇ ਮੁਲਾਣੇ, ਇਹੋ ਜੇ ਕਾਜ਼ੀ ਔਰੰਗਜ਼ੇਬ ਨੇ ਆਪਣੇ ਕੋਲ ਰੱਖੇ ਹਨ।
ਆਦਰ ਦਰਬ ਦੇ ਸਬੂ ਤੇਰਾ,
ਔਰੰਗਾ ਉਹਨਾਂ ਅਰਬੀ ਫਾਰਸੀ ਬੋਲਣ ਵਾਲੇ ਮੁਲਾਣਿਆਂ ਨੂੰ ਬੜਾ ਸਤਿਕਾਰ ਦਿੰਦਾ, ਸਤਿਕਾਰ ਹੀ ਨਹੀਂ ਦਿੰਦਾ ਬਲਕਿ ਉਹਨਾਂ ਨੂੰ ਬੜੇ ਬੜੇ ਰੁਪਈਏ, ਪੈਸੇ ਤੇ ਇਨਾਮ ਵੀ ਦਿੰਦਾ ਹੈ।
ਦਿਨ ਕੀ ਸੰਗਤ ਕਰਤ ਕਨੇਰਾ,
ਹਰ ਵੇਲੇ ਉਹਨਾਂ ਮੁਲਾਣਿਆਂ ਕਾਜ਼ੀਆਂ ਦੀ ਸੰਗਤ ਕਰਦਾ ਹੈ, ਉਹਨਾਂ ਮੁੱਲਾ ਕਾਜ਼ੀਆਂ ਦੀ ਸੰਗਤ ਵਿਚ ਹੀ ਦੁਰੰਗਾ ਰਹਿੰਦਾ ਹੈ।
ਪਰਮੇਸ਼ਰ ਪ੍ਰਾਪਤ ਮਗ ਅੰਦੇ,
ਜਿਹੜੇ ਪ੍ਰਮਾਤਮਾ ਦੇ ਰਸਤੇ ਤੋਂ ਅੰਨੇ ਹਨ, ਇਹੋ ਜੇ ਮੁਲਾਣੇ ਜਿਨ੍ਹਾਂ ਨੂੰ ਰੱਬ ਦੇ ਰਸਤੇ ਦਾ ਪਤਾ ਹੀ ਨਹੀਂ, ਪਰਮੇਸ਼ਰ ਦੇ ਰਸਤੇ ਤੋਂ ਵੀ ਹੋਣੇ ਤੇ ਅੰਨੇ ਮੁਲਾਣੇ ਹਨ।
ਗਾਡੇ ਸ਼ਰਾ ਬਾਤ ਸੰਗ ਬੰਦੇ,
ਜਿਹੜੇ ਬੜੇ ਪੱਕੇ ਬੰਨੇ ਹੋਏ ਨੇ ਸ਼ਰਾ ਦੀ ਫਾਹੀ ਵਿਚ, ਸ਼ਰ੍ਹਾਂ ਦੀ ਫਾਹੀ ਦੇ ਵਿਚ ਜਿਹੜੇ ਬੜੇ ਪੱਕੇ ਬੰਨੇ ਹੋਏ ਹਨ।
ਬੰਧਨ ਸਾਥ ਅੰਧ ਮਿਲ
ਜੈਸੇ, ਅੰਨਿਆਂ ਨਾਲ ਕੋਈ ਅੰਨਾ ਮਿਲ ਜਾਂਦਾ ਹੈ ਤੇ ਹੁਣ ਇੱਕ ਪਹਿਲਾਂ ਅੰਨੇ ਬੈਠੇ ਸੀ ਉਹਨਾਂ ਨਾਲ ਇੱਕ ਹੋਰ ਅੰਨਾ ਆ ਕੇ ਮਿਲ ਗਿਆ, ਕਹਿੰਦੇ ਜਿਵੇਂ ਉਹਨਾਂ ਦੀ ਹਾਲਤ ਹੁੰਦੀ ਆ, ਉਹਨਾਂ ਦੀ ਦਸ਼ਾ ਹੁੰਦੀ ਹੈ, ਇਸੇ ਤਰ੍ਹਾਂ ਔਰੰਗਜ਼ੇਬ ਉਹ ਮੁਲਾਣੇ ਵੀ ਅੰਨੇ ਤੇ ਉਹਨਾਂ ਮੁਲਾਣੇ ਅੰਨਿਆਂ ਦੇ ਨਾਲ ਔਰੰਗਜ਼ੇਬ ਵੀ ਅੰਨਾ ਮਿਲ ਗਿਆ, ਹੁਣ ਅੰਨਿਆਂ ਨਾਲ ਅੰਨੇ ਮਿਲ ਗਏ, ਹੁਣ ਕੀ ਕਰਨਗੇ ਉਹ, ਹੁਣ ਵੀ ਰਾਜੇ ਤੇ ਹੁਣ ਵੀ ਅੰਨੇ, ਜਿਨ੍ਹਾਂ ਨੂੰ ਕੁਝ ਸੁਝਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ ਸ਼ਰ੍ਹਾਂ ਦੀ ਪਾਈ ਤੋਂ ਬਿਨਾਂ, ਕਹਿੰਦੇ ਹੁਣ ਅੰਨਿਆਂ ਨਾਲ ਅੰਨਾ ਔਰੰਗਜ਼ੇਬ ਮਿਲ ਗਿਆ।
ਗਿਆਨ ਰੂਪ ਕੇ ਹੋਏ ਨਾ ਕੈਸੇ,
ਅੰਨਿਆਂ ਨਾਲ ਅੰਨਾ ਮਿਲ ਜੇ ਉਹਨਾਂ ਨੂੰ ਗਿਆਨ ਕਿਵੇਂ ਹੋ ਸਕਦਾ ਹੈ, ਉਹ ਆਪਣੇ ਸਵਰੂਪ ਦੇ ਗਿਆਨ ਨੂੰ ਕਿਵੇਂ ਜਾਣ ਸਕਦੇ ਨੇ, ਅੰਨੇ ਨੂੰ ਕੀ ਪਤਾ ਮੇਰਾ ਸਰੂਪ ਕਿਹੋ ਜਿਹਾ, ਅੰਨੇ ਨੂੰ ਕੀ ਪਤਾ ਮੇਰਾ ਰੰਗ ਰੂਪ ਕਿਹੋ ਜਿਹਾ ਹੈ।
ਤਥਾ ਸ਼ਰਾ ਸਭ ਅੰਦੇ ਕਰੇ,
ਇਹ ਜਿਹੜੇ ਮੁਲਾਣੇ ਕਾਜੀ ਨੇ, ਜਿਹੜੇ ਔਰੰਗਜ਼ੇਬ ਨੇ ਆਪਣੇ ਕੋਲ ਭਰਤੀ ਕੀਤੇ ਹੋਏ ਨੇ, ਇਹ ਵੀ ਸ਼ਰ੍ਹਾਂ ਦੇ ਅੰਨੇ ਕੀਤੇ ਹੋਏ ਨੇ, ਇਹਨਾਂ ਨੂੰ ਵੀ ਸ਼ਰ੍ਹਾਂ ਦੇ ਨਿਯਮਾਂ ਨੇ ਅੰਨਾ ਕੀਤਾ ਹੋਇਆ, ਇਹ ਸ਼ਰ੍ਹਾਂ ਦੀ ਫਾਹੀ ਵਿਚ ਅੰਧੇ ਕੀਤੇ ਹੋਏ ਨੇ।
ਮਗ ਖੁਦਾਏ ਕਿਉਂ ਦ੍ਰਿਸ਼ਟੀ ਪਰੇ,
ਅੰਨਿਆਂ ਨੂੰ ਰੱਬ ਦਾ ਰਸਤਾ ਕਿੱਥੇ ਦਿਸਣਾ, ਜਿਹੜੇ ਹੈ ਨੀ ਅੰਨੇ ਉਹਨਾਂ ਨੂੰ ਰਾਹ ਦਿਸ ਸਕਦਾ, ਇਹ ਜਿਹੜੇ ਸ਼ਰ੍ਹਾਂ ਦੀ ਫਾਹੀ ਵਿਚ ਬੰਨੇ ਹੋਏ ਅੰਨੇ ਨੇ, ਇਹ ਪ੍ਰਮਾਤਮਾ ਦੇ ਖੁਦਾ ਦੇ ਰਸਤੇ ਨੂੰ ਭਲਾ ਕਿਵੇਂ ਵੇਖਣ, ਕਿਵੇਂ ਇਹਨਾਂ ਨੂੰ ਰੱਬ ਦਾ ਰਸਤਾ ਨਜ਼ਰ ਆਵੇ।
ਇਹਦੇ ਨੁਰੰਗੇ ਕੀਨ ਵਿਚਾਰ,
ਨੁਰੰਗਾ ਇੱਕ ਦਿਨ ਬੈਠਾ ਹੀ ਨਾਨਿਆਂ ਦੀ ਸੰਗਤ ਵਿਚ, ਇਹ ਮੁਲਾਣੇ ਕਾਜੀ ਉਹ ਬੈਠੇ ਹੋਏ ਔਰੰਗਜ਼ੇਬ ਦੇ ਕੋਲ, ਤੇ ਔਰੰਗਾ ਇੱਕ ਦਿਨ ਆਪਣੇ ਮਨ ਚ ਸੋਚਣ ਲੱਗਾ ਬੈਠਾ ਬੈਠਾ ਹੀ, ਕਿਉਂਕਿ ਪਾਪੀ ਬੰਦਾ, ਕੁਕਰਮੀ ਬੰਦਾ, ਜ਼ੁਲਮ ਕਰਨ ਵਾਲਾ ਬੰਦਾ ਹਮੇਸ਼ਾ ਇਹੀ ਸੋਚਦਾ ਕਿ ਮੈਂ ਜ਼ੁਲਮ ਕਿਵੇਂ ਕਰਾਂ, ਕੁਕਰਮ ਕਿਵੇਂ ਕਰਾਂ। ਤੇ ਔਰੰਗਾ ਵੀ ਇੱਕ ਦਿਨ ਬੈਠਾ ਬੈਠਾ ਆਪਣੇ ਮਨ ਚ ਸੋਚਣ ਲੱਗਾ,
ਬੇਸ਼ਵਾ ਬ੍ਰਿੰਦ ਬਜਾਰ ਮਜਾਰ,
ਇਹਨੇ ਸੋਚਿਆ ਕਿ ਮੇਰੇ ਇਸ ਸ਼ਹਿਰ ਦੇ ਵਿਚ ਬਾਜ਼ਾਰ ਨੇ ਕੁਝ, ਉਹਨਾਂ ਬਾਜ਼ਾਰਾਂ ਦੇ ਵਿਚ ਕੁਝ ਵੇਸ਼ਵਾਵਾਂ ਰਹਿੰਦੀਆਂ ਨੇ, ਕੁਝ ਵੇਸ਼ਵਾਵਾਂ ਦੇ ਕੋਠੇ ਨੇ,
ਸਭ ਹਰਾਮ ਕਰ ਬੈਸ ਬਿਤਾਵੇ।
ਵੇਸ਼ਵਾਵਾਂ ਹਰਾਮ ਕਰਮ ਕਰਕੇ, ਜਿਹੜਾ ਇਸਲਾਮ ਧਰਮ ਜਿਸ ਕੰਮ ਦੇ ਲਈ ਇਜਾਜ਼ਤ ਨਹੀਂ ਦਿੰਦਾ, ਉਹ ਹਰਾਮ ਕਰਮ ਕਰਕੇ ਉਹ ਆਪਣਾ ਗੁਜ਼ਾਰਾ ਕਰਦੀਆਂ ਨੇ, ਆਪਣੀ ਉਮਰ ਬਤੀਤ ਕਰਦੀਆਂ ਨੇ।
ਸ਼ਰ੍ਹਾਂ ਵਿੱਚ ਇਹ ਨਾ ਦ੍ਰਿਸ਼ਟਾ ਮੈਂ,
ਸ਼ਰ੍ਹਾਂ ਦੇ ਵਿਚ ਨਹੀਂ ਹੈ ਇਹ ਕੰਮ ਜਿਹੜਾ ਵੇਸ਼ਵਾਵਾਂ ਕਰਦੀਆਂ ਨੇ, ਵਿਭਚਾਰ ਕਰਦੀਆਂ ਨੇ, ਇਹ ਵੇਸ਼ਵਾਵਾਂ ਸ਼ਰ੍ਹਾਂ ਤੋਂ ਬਾਹਰ ਦਾ ਕੰਮ ਕਰਦੀਆਂ ਨੇ, ਇਸ ਕਰਕੇ ਇਹ ਸ਼ਰ੍ਹਾਂ ਦੇ ਅਧੀਨ ਨਹੀਂ ਹੈ।
ਸਗਰੀ ਕਰਕੇ ਹੁਕਮ ਹਕਾਰੇ,
ਔਰੰਗਜ਼ੇਬ ਦੇ ਮਨ ਚ ਹੁਣ ਜਿੱਧਰ ਦਿਮਾਗ ਚੱਲਣਾ ਸੀ ਚੱਲ ਪਿਆ, ਕਹਿੰਦਾ ਇਕੱਠੀਆਂ ਕਰੋ ਇਹਨਾਂ ਸਾਰੀਆਂ ਵੇਸ਼ਵਾਵਾਂ, ਜਿੰਨੀਆਂ ਦਿੱਲੀ ਸ਼ਹਿਰ ਦੀਆਂ ਜਾਂ ਇਲਾਕੇ ਦੀਆਂ ਵੇਸ਼ਵਾਵਾਂ ਸਨ, ਉਹਨਾਂ ਸਾਰੀਆਂ ਵੇਸ਼ਵਾਵਾਂ ਨੂੰ ਇਕੱਠਾ ਕੀਤਾ।
ਆਈ ਬਿਰਧ ਤਰਨ ਅਰ ਨਾਰੇ,
ਭਾਵੇਂ ਬੁੱਢੀਆਂ ਸੀ, ਭਾਵੇਂ ਬਜੁਰਗ ਜਵਾਨ ਸਨ, ਤੇ ਭਾਵੇਂ ਕੋਈ ਛੋਟੀ ਉਮਰ ਦੀਆਂ ਸਨ, ਸਾਰੀਆਂ ਵੇਸ਼ਵਾਵਾਂ ਇਕੱਠੀਆਂ ਹੋ ਕੇ ਔਰੰਗਜ਼ੇਬ ਕੋਲ ਆਈਆਂ।
ਕਯੋ ਕਾਰ ਆਪਣੀ ਦਿਓ ਤਿਆਗ, ਇੱਕ ਇੱਕ ਖਸਮ ਸੰਗ ਲਿਓ ਲਾਗ।
ਔਰੰਗਜ਼ੇਬ ਨੇ ਹੁਕਮ ਕੀਤਾ ਉਹਨਾਂ ਵੇਸ਼ਵਾਵਾਂ ਨੂੰ, ਕਹਿੰਦਾ ਵੀ ਤੁਸੀਂ ਜਿਹੜਾ ਕੰਮ ਹੁਣ ਤੱਕ ਕਰ ਲਿਆ ਠੀਕ ਹੈ, ਹੁਣ ਛੱਡ ਦਿਓ, ਆਹ ਜਿਹੜਾ ਖੋਟਾ ਕਰਮ ਕਰਦੀਆਂ ਉਹ ਇਹ ਤਿਆਗ ਦਿਓ, ਤੇ ਇੱਕ ਇੱਕ ਖਸਮ ਦੇ ਲੜ ਲੱਗ ਜਾਓ, ਇੱਕ ਇੱਕ ਪਤੀ ਆਪਣਾ ਧਾਰਨ ਕਰ ਲਵੋ, ਉਹਦੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰੋ।
ਨਾਹੇ ਤਾਂ ਦੋਜ਼ਖ ਮੈਂ ਦੁੱਖ ਪਾਵੋ।
ਜੇ ਤੁਸੀਂ ਮੇਰੀ ਇਹ ਗੱਲ ਨਾ ਮੰਨੋਗੀਆਂ, ਇਹੀ ਕੰਮ ਕਰਦੀਆਂ ਰਹੀਆਂ, ਤੇ ਫਿਰ ਤੁਸੀਂ ਦੋ